ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ ਅੱਜ ਅਸੀਂ ਸਬਕ ਨੰਬਰ 55 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਯਸਾਇਆ ਨਬੀ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਹਜ਼ਰਤ ਯੂਨਾ ਨਬੀ ਦੀ ਕਹਾਣੀ ਸਿੱਖੀ, ਜਿਨ੍ਹੇ ਖੁਦਾ ਦੀ ਹਜ਼ੂਰੀ ਤੋਂ ਭੱਜਣ ਦੀ ਬੜੀ ਕੋਸ਼ਿਸ਼ ਕੀਤੀ, ਲੇਕਿਨ ਖੁਦਾ ਦੀ ਹਜ਼ੂਰੀ ਤੋਂ ਭੱਜਣਾ ਬਿਲਕੁਲ ਇੰਝ ਹੀ ਏ ਜਿਵੇਂ ਆਪਣੇ ਸਾਏ ਤੋਂ ਭੱਜਣਾ। ਖੁਦਾ ਮੱਛੀ ਦੇ ਪੇਟ ਵਿੱਚ ਵੀ ਉਹਦੇ ਨਾਲ ਸੀ। ਅੱਜ ਅਸੀਂ ਯੂਨਾ ਨਬੀ ਤੋਂ ਬਾਅਦ ਆਉਣ ਵਾਲੇ ਨਬੀ ਦੇ ਬਾਰੇ ਵਿੱਚ ਸਿੱਖਾਂਗੇ, ਜਿਹਨੂੰ ਕਲਾਮੇ ਮੁਕੱਦਸ ਵਿੱਚ ਯਸਾਇਆ ਨਬੀ ਦੇ ਨਾਂ ਤੋਂ ਜਾਣਿਆ ਪਹਿਚਾਣਿਆ ਜਾਂਦਾ ਏ। ਯਸਾਇਆ ਨਬੀ ਮਸੀਹੇ ਮਾਊਦ ਦੀ ਆਮਦ ਤੋਂ 700 ਸਾਲ ਪਹਿਲੇ ਨਬੂਵਤ ਕਰਦਾ ਸੀ। ਯਸਾਇਆ ਨਬੀ ਉਹ ਕਾਹਿਨ ਸੀ ਜਿਹੜਾ ਯਰੂਸ਼ਲਮ ਵਿੱਚ ਸੁਲੇਮਾਨ ਬਾਦਸ਼ਾਹ ਦੀ ਬਣਾਈ ਹੋਈ ਹੈਕਲ ਵਿੱਚ ਕਾਹਿਨ ਦੀ ਖਿਦਮਤ ਸਰਅੰਜਾਮ ਦਿੰਦਾ ਸੀ। ਹਰ ਰੋਜ਼ ਯਸਾਇਆ ਆਪਣੇ ਸਾਥੀ ਕਾਹਨਾਂ ਦੇ ਨਾਲ ਜਾਨਵਰਾਂ ਦੀਆਂ ਕੁਰਬਾਨੀਆਂ ਕੁਰਬਾਨਗਾਹ ਤੇ ਚੜ੍ਹਾਇਆ ਕਰਦਾ ਸੀ। ਇਹ ਕੁਰਬਾਨੀਆਂ ਉਸ ਕੁਰਬਾਨੀ ਦਾ ਪੇਸ਼ ਖੇਮਾ ਸਨ ਜੋ ਦੁਨੀਆਂ ਦੇ ਨਜਾਤ ਦਹਿੰਦਾ ਨੇ ਦੁਨੀਆਂ ਵਿੱਚ ਗੁਨਾਹਗਾਰਾਂ ਵਾਸਤੇ ਆ ਕੇ ਪੇਸ਼ ਕਰਨੀਆਂ ਸਨ, ਤੇ ਇਸ ਵਿੱਚ ਆਪਣਾ ਖੂਨ ਬਹਾਨਾ ਸੀ ਤਾਂ ਕਿ ਸਭ ਗੁਨਾਹਗਾਰਾਂ ਦੀ ਗੁਨਾਹ ਬਖਸ਼ੀ ਮੁਮਕਿਨ ਹੋ ਸਕੇ। ਇੱਕ ਰੋਜ਼ ਜਦੋਂ ਯਸਾਇਆ ਖੁਦਾਵੰਦ ਦੀ ਹੈਕਲ ਵਿੱਚ ਕੁਰਬਾਨੀਆਂ ਚੜ੍ਹਾਵਣ ਡਿਆ ਸੀ ਤੇ ਉਹਦੇ ਨਾਲ ਕੀ ਵਾਕਿਆ ਪੇਸ਼ ਆਇਆ, ਜ਼ਰਾ ਸੁਣੋ। ਯਸਾਇਆ ਦੀ ਕਿਤਾਬ ਦੇ 6ਵੇਂ ਬਾਬ ਵਿੱਚ ਉਹ ਇਹਨੂੰ ਇੰਝ ਲਿਖਦਾ ਹੈ, ਜਿਸ ਸਾਲ ਅਜ਼ੀਆ ਬਾਦਸ਼ਾਹ ਨੇ ਵਫਾਤ ਪਾਈ, ਮੈਂ ਖੁਦਾਵੰਦ ਨੂੰ ਇੱਕ ਬੜੀ ਬੁਲੰਦੀ ਤੇ ਉੱਚੇ ਤਖ਼ਤ ਤੇ ਬੈਠੇ ਦੇਖਿਆ ਤੇ ਉਹਦੇ ਲਿਬਾਸ ਦੇ ਦਾਮਨ ਨਾਲ ਹੈਕਲ ਮਾਮੂਰ ਹੋ ਗਈ। ਉਹਦੇ ਆਲੇ ਦੁਆਲੇ ਸਰਾਫੀਮ ਖਲੋਤੇ ਸਨ, ਜਿਨ੍ਹਾਂ ਵਿੱਚੋਂ ਹਰ ਇੱਕ ਦੇ 6 ਬਾਜ਼ੂ ਸਨ ਤੇ ਹਰ ਇੱਕ 2 ਦੇ ਨਾਲ ਆਪਣਾ ਮੂੰਹ ਛੁਪਾਏ ਸੀ ਤੇ 2 ਦੇ ਨਾਲ ਪੈਰਾਂ ਤੇ 2 ਦੇ ਨਾਲ ਉੱਡਦਾ ਸੀ। ਤੇ ਇੱਕ ਨੇ ਦੂਜੇ ਨੂੰ ਪੁਕਾਰ ਕੇ ਆਖਿਆ, ਕਦੂਸ 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 ਰੱਬੁਲ ਫਾਜੇ, ਸਾਰੀ ਜ਼ਮੀਨ ਉਸ ਦੇ ਜਲਾਲ ਤੋਂ ਮਾਮੂਰੇ। ਤੇ ਪੁਕਾਰਨ ਵਾਲੇ ਦੀ ਆਵਾਜ਼ ਤੇ ਜ਼ੋਰ ਦੇ ਨਾਲ ਆਸਤਾਨਾਂ ਦੀਆਂ ਬੁਨਿਆਦਾਂ ਹਿੱਲ ਗਈਆਂ ਤੇ ਮਕਾਨ ਧੂਏ ਨਾਲ ਭਰ ਗਿਆ। ਉਦੋਂ ਮੈਂ ਬੋਲ ਉੱਠਿਆ ਕਿ ਮੇਰੇ ਤੇ ਅਫਸੋਸ, ਮੈਂ ਤੇ ਬਰਬਾਦ ਹੋਇਆ, ਕਿਉਂਕਿ ਮੇਰੇ ਹੋਂਟ ਨਾਪਾਕ ਨੇ ਤੇ ਨਜਸ ਲੱਭ ਲੋਕਾਂ ਵਿੱਚ ਵਸਣਾ ਵਾਂ, ਕਿਉਂਕਿ ਮੇਰੀਆਂ ਅੱਖਾਂ ਨੇ ਬਾਦਸ਼ਾਹ ਰੱਬੁਲ ਫਾਜ ਨੂੰ ਵੇਖਿਆ। ਉਸ ਵੇਲੇ ਸਰਾਫੀਮ ਵਿੱਚੋਂ ਇੱਕ ਸੁਲਗਦਾ ਹੋਇਆ ਕੋਇਲਾ, ਜਿਹੜਾ ਉਹਨੇ ਦਸਤੇ ਪਨਾਹ ਤੋਂ ਮਜ਼ਬਾ ਤੋਂ ਚੁੱਕਿਆ ਸੀ, ਆਪਣੇ ਹੱਥ ਵਿੱਚ ਲੈ ਕੇ ਉੱਡਦਾ ਹੋਇਆ ਮੇਰੇ ਕੋਲ ਆਇਆ ਤੇ ਉਹਨੇ ਮੇਰੇ ਮੂੰਹ ਨੂੰ ਛੂਇਆ ਤੇ ਆਖਿਆ, ਵੇਖ ਉਹਨੇ ਤੇਰੇ ਲਬਾਂ ਨੂੰ ਛੂਇਆ, ਬਸ ਤੇਰੀ ਬਦਕਾਰੀ ਦੂਰ ਹੋਈ ਤੇ ਤੇਰੇ ਗੁਨਾਹ ਦਾ ਕਫਾਰਾ ਹੋ ਗਿਆ। ਉਸ ਵੇਲੇ ਮੈਂ ਖੁਦਾਵੰਦ ਦੀ ਆਵਾਜ਼ ਸੁਣੀ ਜਿਸ ਨੇ ਫਰਮਾਇਆ, ਮੈਂ ਕਿਸ ਨੂੰ ਭੇਜਾਂ ਤੇ ਸਾਡੇ ਵੱਲੋਂ ਕੌਣ ਜਾਏਗਾ। ਉਦੋਂ ਮੈਂ ਅਰਜ਼ ਕੀਤੀ, ਮੈਂ ਹਾਜ਼ਰ ਹਾਂ, ਮੈਨੂੰ ਭੇਜ। ਇਸ ਤਰ੍ਹਾਂ ਖੁਦਾਵੰਦ ਖੁਦਾ ਨੇ ਆਪਣਾ ਜਲਾਲ ਤੇ ਆਪਣੀ ਕਦੂਸੀਅਤ ਯਸਾਇਆ ਤੇ ਜ਼ਾਹਿਰ ਕੀਤੀ ਤੇ ਫਰਮਾਇਆ ਕਿ ਉਹ ਉਹਦੇ ਕਲਾਮ ਦੀ ਮੁਨਾਦੀ ਇਸਰਾਇਲੀਆਂ ਵਿੱਚ ਕਰੇ, ਯਾਨੀ ਕਿ ਯਹੂਦੀਆਂ ਵਿੱਚ, ਤੇ ਆਉਣ ਵਾਲੀ ਨਸਲਾਂ ਦੇ ਫਾਇਦੇ ਵਾਸਤੇ ਇਸ ਕਿਤਾਬ ਦੀ ਸੂਰਤ ਵਿੱਚ ਇਹਨਾਂ ਨੂੰ ਤਹਿਰੀਰ ਕਰੇ। ਯਸਾਇਆ ਦੀ ਕਿਤਾਬ ਲੰਬੀ ਏ ਤੇ ਇਸ ਵਿੱਚ ਗਹਿਰਾਈ ਦੀਆਂ ਤੇ ਰਾਜ਼ ਦੀਆਂ ਗੱਲਾਂ ਪਾਈਆਂ ਜਾਂਦੀਆਂ ਨੇ। ਸਾਡੇ ਕੋਲ ਇੰਨਾ ਵਕਤ ਨਹੀਂ ਹੈ ਕਿ ਅਸੀਂ ਇਸ ਵਿੱਚ ਲਿਖੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖੀਏ, ਤੇ ਫਿਰ ਵੀ ਅਸੀਂ ਯਸਾਇਆ ਦੇ ਪੈਗਾਮ ਦਾ ਖੁਲਾਸਾ 2 ਖਿਆਲਾਂ ਵਿੱਚ ਪੇਸ਼ ਕਰਾਂਗੇ। ਪਹਿਲਾ, ਯਸਾਇਆ ਨੇ ਯਹੂਦੀਆਂ ਨੂੰ ਉਹਨਾਂ ਦੇ ਗੁਨਾਹਾਂ ਦੇ ਮੁਤਾਲਿਕ ਭੈੜੀ ਖਬਰ ਸੁਣਾਈ ਕਿ ਉਹ ਗੁਨਾਹ ਦੀ ਬਦੌਲਤ ਸਜ਼ਾ ਦੇ ਲਾਇਕ ਨੇ। ਦੂਜਾ ਇਹ ਕਿ ਯਸਾਇਆ ਨਬੀ ਨੇ ਉਹਨਾਂ ਨੂੰ ਮਸੀਹ ਦੀ ਆਮਦ ਦੀ ਖੁਸ਼ਖਬਰੀ ਸੁਣਾਈ ਕਿ ਮਸੀਹ ਨਿਜਾਤ ਦਹਿੰਦਾ ਬਣ ਕੇ ਦੁਨੀਆਂ ਵਿੱਚ ਆਏਗਾ ਅਤੇ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਖੁਦ ਸਹੇਗਾ ਤਾਂ ਕਿ ਉਹਨਾਂ ਨੂੰ ਨਿਜਾਤ ਮਿਲੇ। ਮੁਕਤਸਰਨ ਤੌਰ 'ਤੇ ਯਸਾਇਆ ਨਬੀ ਦਾ ਪੈਗਾਮ ਇੰਜੇ ਗੁਨਾਹ ਦੀ ਬਾਬਤ ਭੈੜੀ ਖਬਰ ਅਤੇ ਗੁਨਾਹ ਦੀ ਸਜ਼ਾ ਅਤੇ ਨਿਜਾਤ ਦਹਿੰਦੇ ਦੀ ਆਮਦ ਦੀ ਖੁਸ਼ਖਬਰੀ ਜਿਹੜਾ ਗੁਨਾਹਗਾਰਾਂ ਦੇ ਗੁਨਾਹ ਦੀ ਕੀਮਤ ਅਦਾ ਕਰੇਗਾ। ਆਓ ਪਹਿਲੇ ਇਹਨਾਂ ਚੰਦ ਆਇਤਾਂ ਨੂੰ ਵੇਖੀਏ ਜਿਹੜੀਆਂ ਭੈੜੀ ਖਬਰ ਦੀ ਇਤਲਾਹ ਦਿੰਦੀਆਂ ਨੇ, ਜਿਸ ਦਾ ਜ਼ਿਕਰ ਖੁਦਾ ਨੇ ਯਸਾਇਆ ਨਬੀ ਨੂੰ ਕੀਤਾ ਤਾਂ ਕਿ ਉਹ ਯਹੂਦੀਆਂ ਵਿੱਚੋਂ ਅਤੇ ਦੂਜੇ ਉਹਨਾਂ ਸਾਰੇ ਲੋਕਾਂ ਵਿੱਚ ਮੁਨਾਦੀ ਕਰ ਦੇਵੇ ਜਿਨ੍ਹਾਂ ਦੇ ਕੰਨ ਹੋਣ ਕਿ ਉਹ ਉਹਨਾਂ ਨੂੰ ਸੁਣਨ। ਆਪਣੀ ਕਿਤਾਬ ਦੇ ਪਹਿਲੇ ਬਾਅਦ ਵਿੱਚ ਯਸਾਇਆ ਨਬੀ ਨੇ ਲਿਖਿਆ, ਸੁਣੇ ਅਸਮਾਨ ਅਤੇ ਕੰਨ ਲਾ ਐ ਜ਼ਮੀਨ ਕਿ ਖੁਦਾਵੰਦ ਇੰਜ ਫਰਮਾਉਂਦਾ ਏ ਕਿ ਮੈਂ ਲੜਕਿਆਂ ਨੂੰ ਪਾਲਿਆ ਅਤੇ ਪੋਸਿਆ ਅਤੇ ਉਹਨਾਂ ਨੇ ਮੇਰੇ ਤੋਂ ਸਰਕਸ਼ੀ ਕੀਤੀ। ਬੈਲ ਆਪਣੇ ਮਾਲਕ ਨੂੰ ਪਹਿਚਾਣਦਾ ਅਤੇ ਗਧਾ ਆਪਣੇ ਸਾਹਿਬ ਦੀ ਚਰਨੀ ਨੂੰ, ਲੇਕਿਨ ਬਨੀ ਇਸਰਾਇਲ ਨਹੀਂ ਜਾਣਦੇ। ਮੇਰੇ ਲੋਕ ਕੁਝ ਨਹੀਂ ਸੋਚਦੇ। ਆ ਖਤਾਕਾਰ ਗਰੋਹ, ਬਦਕਾਰੀ ਦੇ ਨਾਲ ਲੱਦੀ ਹੋਈ ਕੌਮ, ਬਦਕਿਰਦਾਰਾਂ ਦੀ ਨਸਲ, ਮੱਕਾਰ ਔਲਾਦ ਜਿਨ੍ਹਾਂ ਨੇ ਖੁਦਾਵੰਦ ਨੂੰ ਤਰਕ ਕੀਤਾ, ਇਸਰਾਇਲ ਦੇ ਕਦੂਸ ਨੂੰ ਹਕੀਰ ਜਾਣਿਆ ਅਤੇ ਗੁਮਰਾਹ ਅਤੇ ਬਰਗਸ਼ਤਾ ਹੋ ਗਏ। ਆਇੰਦਾ ਨੂੰ ਬਾਤਲ ਹਦੀਏ ਨਾ ਲਿਆਣਾ, ਬਖੂਰ ਦੇ ਨਾਲ ਮੈਨੂੰ ਨਫ਼ਰਤ ਏ, ਨਵੇਂ ਚਾਂਦ ਅਤੇ ਸੱਬਤ ਅਤੇ ਈਦ ਦੀ ਜਮਾਤ ਤੋਂ ਵੀ, ਕਿਉਂਕਿ ਮੇਰੇ ਵਿੱਚ ਬਦਕਾਰੀ ਦੇ ਨਾਲ ਈਦ ਦੀ ਬਰਦਾਸ਼ਤ ਨਹੀਂ। ਮੇਰੇ ਦਿਲ ਨੂੰ ਤੁਹਾਡੇ ਨਵੇਂ ਚੰਨਾਂ ਅਤੇ ਤੁਹਾਡੀਆਂ ਮੁਕਰਰ ਈਦਾਂ ਤੋਂ ਨਫ਼ਰਤ ਏ, ਉਹ ਮੇਰੇ ਤੋਂ ਬਾਹਰ ਏ, ਮੈਂ ਇਹਨਾਂ ਦੀ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਤੁਸੀਂ ਆਪਣੇ ਹੱਥ ਫੈਲਾਓਗੇ ਤਾਂ ਮੈਂ ਆਪਣੀ ਅੱਖ ਫੇਰ ਲਵਾਂਗਾ, ਹਾਂ ਜਦੋਂ ਤੁਸੀਂ ਦੁਆ ਕਰੋਗੇ ਤਾਂ ਮੈਂ ਨਾ ਸੁਣਾਂਗਾ। ਇਸ ਤਰ੍ਹਾਂ ਯਸਾਇਆ ਨਬੀ ਨੇ ਯਹੂਦੀਆਂ ਨੂੰ ਉਹਨਾਂ ਦੀ ਬਦਕਾਰੀ ਅਤੇ ਮੁਨਾਫਕਤ ਦੇ ਬਾਇਸ ਉਹਨਾਂ ਦੀ ਮਲਾਮਤ ਕੀਤੀ। ਉਹਨੇ ਉਹਨਾਂ ਮੁਖਤਸਰ ਅਲਫਾਜ਼ ਦੇ ਗੁਨਾਹ ਨੂੰ ਵਾਜ਼ੇ ਕੀਤਾ, ਇਹ ਉਮਤ ਜ਼ੁਬਾਨ ਤੋਂ ਤਾਂ ਮੇਰੀ ਇੱਜ਼ਤ ਕਰਦੀ ਏ, ਮਗਰ ਇਹਨਾਂ ਦਾ ਦਿਲ ਮੇਰੇ ਤੋਂ ਦੂਰ ਏ ਅਤੇ ਇਹ ਲੋਕ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂਕਿ ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਨੇ। ਐਸੀ ਹਵਾਲਾ ਵੇਖ ਸਕਦੇ ਹਾਂ ਮੱਤੀ ਬਾਬ 15 ਅਤੇ ਉਹਦੀ ਆਇਤ ਨੰਬਰ 8 ਅਤੇ ਯਸਾਇਆ ਬਾਬ 29 ਅਤੇ ਆਇਤ ਨੰਬਰ 13। ਜਦੋਂ ਯਸਾਇਆ ਨੇ ਉਹਨਾਂ ਦੀ ਬਦਕਾਰੀ ਅਤੇ ਬਦਚਲਨੀ 'ਤੇ ਉਹਨਾਂ ਦੀ ਮਲਾਮਤ ਕੀਤੀ ਅਤੇ ਫਿਰ ਉਹਨੇ ਉਹਨਾਂ ਨੂੰ ਖੁਸ਼ਖਬਰੀ ਸੁਣਾਉਣਾ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਮਾਨ ਲਿਆਉਣ ਵਾਲਿਆਂ ਦੇ ਦਿਲਾਂ ਦੀ ਸਫਾਈ ਦੀ ਕੁਦਰਤ ਮੌਜੂਦ ਏ। ਆਓ ਬਾਕੀ ਟਾਈਮ ਵਿੱਚ ਅਸੀਂ ਉਹ ਖੂਬਸੂਰਤ ਗੱਲਾਂ ਸੁਣੀਏ ਜਿਹੜੀਆਂ ਯਸਾਇਆ ਨਬੀ ਨੇ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਛੁਡਾਉਣ ਵਾਸਤੇ ਦੁਨੀਆਂ ਵਿੱਚ ਆਉਣ ਵਾਲੇ ਨਜਾਤ ਦਹਿੰਦਾ ਯਾਨੀ ਯਿਸੂ ਮਸੀਹ ਖੁਦਾਵੰਦ ਦੀ ਬਾਬਤ ਲਿਖੀਆਂ ਨੇ ਕਿ ਹੁਣ ਖੁਦਾਵੰਦ ਫਰਮਾਉਂਦਾ ਏ, ਆਓ ਅਸੀਂ ਬਾਹਮ ਮੁਹੱਬਤ ਕਰੀਏ, ਅਗਰਚੇ ਤੁਹਾਡੇ ਗੁਨਾਹ ਕਿਰਮਜ਼ੀ ਹੋਣ ਅਤੇ ਉਹ ਬਰਫ਼ ਦੀ ਮਾਨਤ ਸਫ਼ੇਦ ਹੋ ਜਾਵਣਗੇ ਅਤੇ ਹਰ ਚੰਦ ਉਹ ਅਰਗਵਾਨੀ ਹੋਣ ਅਤੇ ਫਿਰ ਵੀ ਉਨ ਦੀ ਮਾਨਤ ਉਜਲੇ ਹੋ ਜਾਵਣਗੇ। ਯਸਾਇਆ ਬਾਬ 1 ਆਇਤ ਨੰਬਰ 18। ਯਸਾਇਆ ਇੱਥੇ ਮਜ਼ੀਦ ਬਿਆਨ ਕਰਦਾ ਹੈ, ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ, ਤੁਹਾਡਾ ਖੁਦਾਵੰਦ ਫਰਮਾਉਂਦਾ ਏ। ਪੁਕਾਰਨ ਵਾਲੇ ਦੀ ਆਵਾਜ਼, ਬੀਆਬਾਨ ਵਿੱਚ ਖੁਦਾਵੰਦ ਦੀ ਰਾਹ ਦਰੁਸਤ ਕਰੋ, ਸਹਿਰਾ ਵਿੱਚ ਸਾਡੇ ਖੁਦਾ ਵਾਸਤੇ ਸ਼ਾਹਰਾ ਹਮਵਾਰ ਕਰੋ, ਹਰ ਇੱਕ ਨਸੀਬ ਉੱਚਾ ਕੀਤਾ ਜਾਏ ਅਤੇ ਹਰ ਇੱਕ ਪਹਾੜ ਅਤੇ ਟੀਲਾ ਪਸਤ ਕੀਤਾ ਜਾਏ ਅਤੇ ਹਰ ਇੱਕ ਟੇੜੀ ਚੀਜ਼ ਸਿੱਧੀ ਹੋਵੇ ਅਤੇ ਹਰ ਇੱਕ ਨਾ ਹਮਵਾਰ ਜਗ੍ਹਾ ਹਮਵਾਰ ਕੀਤੀ ਜਾਏ ਅਤੇ ਖੁਦਾਵੰਦ ਦਾ ਜਲਾਲ ਅਸ਼ਕਾਰ ਹੋਏਗਾ ਅਤੇ ਤਮਾਮ ਬਸ਼ਰ ਉਹਨੂੰ ਵੇਖੇਗਾ, ਕਿਉਂਕਿ ਖੁਦਾਵੰਦ ਨੇ ਆਪਣੇ ਮੂੰਹ ਤੋਂ ਫਰਮਾਇਆ ਏ। ਐਸੇ ਹੁਣ ਖੁਸ਼ਖਬਰੀ ਸੁਣਾਉਣ ਵਾਲੀ ਉੱਚੇ ਪਹਾੜ 'ਤੇ ਚੜ੍ਹ ਅਤੇ ਯਰੂਸ਼ਲਮ ਨੂੰ ਬੁਸ਼ਾਰਤ ਦੇਣ ਵਾਲੀ ਜ਼ੋਰ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰ, ਖੂਬ ਪੁਕਾਰ ਅਤੇ ਨਾ ਡਰ, ਯਹੋਵਾ ਦੀਆਂ ਬਸਤੀਆਂ ਨੂੰ ਕਹਿ, ਵੇਖੋ ਆਪਣਾ ਖੁਦਾ, ਵੇਖੋ ਆਪਣਾ ਖੁਦਾਵੰਦ ਖੁਦਾ। ਬੜੀ ਕੁਦਰਤ ਦੇ ਨਾਲ ਉਹ ਆਏਗਾ ਅਤੇ ਉਹਦਾ ਬਾਜ਼ੂ ਉਹਦੇ ਲਈ ਸਲਤਨਤ ਕਰੇਗਾ, ਵੇਖੋ ਉਹਦਾ ਸਿਲਾ ਉਹਦੇ ਨਾਲ ਏ ਅਤੇ ਉਹਦਾ ਅਜਰ ਉਹਦੇ ਸਾਹਮਣੇ, ਲੇਕਿਨ ਖੁਦਾਵੰਦ ਆਪ ਤੁਹਾਨੂੰ ਇੱਕ ਨਿਸ਼ਾਨ ਬਖਸ਼ੇਗਾ, ਵੇਖੋ ਇੱਕ ਕੰਵਾਰੀ ਹਾਮਲਾ ਹੋਵੇਗੀ ਅਤੇ ਬੇਟਾ ਪੈਦਾ ਹੋਵੇਗਾ ਅਤੇ ਉਹਦਾ ਨਾਂ ਇਮੈਨੁਅਲ ਰੱਖੇਗੀ ਯਾਨੀ ਖੁਦਾ ਸਾਡੇ ਨਾਲ। ਖੁਦਾ ਯਿਸਾਯਾਹ ਨਬੀ ਦੀ ਮਾਰਫਤ ਇੱਕ ਬੜਾ ਭੇਦ ਜ਼ਾਹਿਰ ਕਰਦਾ ਹੈ। ਖੁਦਾ ਨੇ ਆਪਣੀ ਰੂਹ ਇੱਕ ਕੁਆਰੀ ਦੇ ਪੇਟ ਵਿੱਚ ਪਾਈ, ਯਾਨੀ ਉਸ ਔਰਤ ਦੇ ਜੋ ਕਦੀ ਮਰਦ ਤੋਂ ਵਾਕਫ ਨਾ ਸੀ। ਇਸ ਤਰ੍ਹਾਂ ਤੋਂ ਮਸੀਹ ਨੇ ਦੁਨੀਆਂ ਵਿੱਚ ਆਉਣਾ ਸੀ। ਤੁਸੀਂ ਜਾਣਦੇ ਹੋ ਕਿ ਮਸੀਹ ਦਾ ਕੋਈ ਜਿਸਮਾਨੀ ਬਾਪ ਨਾ ਸੀ। ਪੈਦਾਇਸ਼ ਤੋਂ ਪਹਿਲੇ ਉਹ ਆਸਮਾਨ 'ਤੇ ਸੀ, ਕਿਉਂਕਿ ਉਹ ਕਲਮਾ ਏ ਜਿਹੜਾ ਇਬਤਦਾ ਤੋਂ ਖੁਦਾ ਦੇ ਨਾਲ ਸੀ। ਯਿਸਾਯਾਹ ਦੀ ਨਬੂਤ ਦੇ ਤਹਿਤ ਮਸੀਹ ਇਨਸਾਨੀ ਰੂਪ ਵਿੱਚ ਖੁਦਾ ਏ। ਕੈਸੀ ਅਜੀਬ ਸੱਚਾਈ ਏ ਕਿ ਖੁਦਾ ਜੋ ਰੂਹ ਏ ਉਹਨੇ ਮਨਸੂਬਾ ਬਣਾਇਆ ਕਿ ਆਪਣੀ ਰੂਹ ਨੂੰ ਅਤੇ ਆਪਣੇ ਕਲਮੇ ਨੂੰ ਕੰਵਾਰੀ ਦੇ ਰਹਿਮ ਵਿੱਚ ਪਾਵੇ ਅਤੇ ਬੱਚੇ ਦੀ ਸੂਰਤ ਵਿੱਚ ਪੈਦਾ ਹੋ ਕੇ ਦੁਨੀਆਂ ਵਿੱਚ ਆਏ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।